हम सर दीन दयाल न तुम सर, अब पतियार क्या कीजै, बचनी तोर मोर मन मन जन को पूरन दीजै। हों बल बल जाओ रमैया कारण कारण कमन अबोल, बहुत जन्म बिछरे थे माधो ये जन्म तुम्हारे लिखे। कह रविदास आस लग जीवो चिर पयो दर्शन देखे। सतनाम श्री वाहे गुरु जी, एक जंत परम भुले तिन सह आप भुलाए, दूजा पाए फिर है हौ मैं कर्म कमाए। एक जंत परम भुले तिन सह आप भुलाए, दूजा पाए फिर है हौ मैं कर्म कमाए। तिन सह आप भुलाए कुमारग पाए, तिन का किशन वसाई तिन की गत अवगत तू है जान, जिन ए रचन रचाई हुक्म तेरा खरा पारा, गुरमुख किसे बुझाए। इउ कह नानक क्या जंत विचारे, जा तुद परम भुलाए। सच्चे मेरे साहिबा सच्ची तेरी वड्याई, तू पार ब्रह्म दे अंत स्वामी, तेरी कुदरत कहण ना जाई। सच्ची तेरी वड्याई जा को तुद मन वसाई, सदा तेरे गुण गावह तेरे गुण गावह, जा तुद भावह सच्चे स्यों चित लावह। जिसनो तू आपे मिलह सो गुरमुख रह समाई, इउ कह नानक सच्चे मेरे साहिबा सच्ची तेरी वड्याई। जिसनो तू आपे मिलह सो गुरमुख रह समाई, इउ कह नानक सच्चे मेरे साहिबा सच्ची तेरी वड्याई। वाहिगुरु जी का खालसा, वाहिगुरु जी की फतेह। गरीब नवाज पत पावन भगत वशल कृपा निदान जोत स्वरूप अंतरजामी सर्वगुण संपन्न सर्व कला समर्थ अकाल पुरख वाहिगुरु जी दे सरगुण स्वरूप सतगुरु श्री गुरु नानक देव जी महाराज हजूर दे दसां स्वरूपां दे आत्मक ज्ञान स्वरूप चवर शतर तखत दे मालक तन 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 सतगुरु श्री गुरु ग्रंथ साहिब महाराज जी दी परम पवित्र दरगाह अंदर हाजिर होए गुरमुख माई भाई वड भागी सत संगी जनों, शाम दे समय दे दीवान अंदर रह राज साहब जी दे पाठ ਅਤੇ ਗੁਰੂ ਦਰੋਂ ਵਰੋਸਾਏ ਹੋਏ ਗੁਰੂ ਸਵਾਰੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣੇ ਹੁਣੇ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪਿੰਦਰ ਸਿੰਘ ਤੇ ਉਹਨਾਂ ਦੇ ਜਥੇ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੂੰ ਗਾਇਨ ਕੀਤਾ ਹੈ ਤੇ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ। ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਸਾਨੂੰ ਦੱਸੀ ਹੈ ਕਿ ਇਸ ਤਰ੍ਹਾਂ ਵਾਹਿਗੁਰੂ ਦੇ ਪਰਾਇਣ ਹੋ ਕੇ ਵਾਹਿਗੁਰੂ ਦੇ ਆਸਰੇ ਹੋ ਕੇ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ ਤੇ ਵਾਹਿਗੁਰੂ ਦਾ ਸਦਾ ਵਾਸਤੇ ਭਰੋਸਾ ਵਾਹਿਗੁਰੂ ਦਾ ਸਹਾਰਾ ਲੈਣਾ ਚਾਹੀਦਾ ਘਰ ਵਿੱਚ ਵੀ ਬਾਹਰ ਵਿੱਚ ਵੀ ਬਾਹਰ ਵੀ ਘਰਾਂ ਤੋਂ ਬਾਹਰ ਵੀ ਹਰ ਥਾਂ ਹੀ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਸਹਾਈ ਹੁੰਦੇ ਨੇ ਆਪਣੇ ਜਨਾਂ ਦੇ ਸਦਾ ਸੰਗ ਹਨ ਔਰ ਇਹ ਜਾਚਨਾ ਕਰਨੀ ਚਾਹੀਦੀ ਹੈ ਕਿ ਇਹ ਵਾਹਿਗੁਰੂ ਸਭ ਤੋਂ ਵੱਡੀ ਦਾਤ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੁਖੀ ਆ ਉਤਰੈ ਮਨ ਕੀ ਭੁੱਖ। ਜਿਸ ਦਾਤ ਨੂੰ ਪ੍ਰਾਪਤ ਕਰਕੇ ਸਾਰੀਆਂ ਭੁੱਖਾਂ ਮਿਟ ਜਾਣ ਉਹ ਦਾਤ ਤੇਰੇ ਨਾਮ ਦੀ ਹੈ ਤੇਰੇ ਪਿਆਰ ਦੀ ਹੈ ਤੇਰੇ ਪ੍ਰੇਮ ਦੀ ਹੈ। ਹੇ ਵਾਹਿਗੁਰੂ ਜੀ ਸਾਨੂੰ ਆਪਣੇ ਨਾਮ ਦਾ ਦਾਨ ਸਾਡੀ ਝੋਲੀ ਵਿੱਚ ਪਾਓ ਸਾਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ ਤਾਂ ਕਿ ਸਾਰੀਆਂ ਤਿਹਾਂ ਸਾਰੀਆਂ ਭੁੱਖਾਂ ਮਿਟ ਜਾਣ ਮਨ ਨੂੰ ਸੰਤੋਖ ਆ ਜਾਏ। ਇਸ ਵਾਸਤੇ ਇਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਨੂੰ ਸਿੱਖਾਂ ਨੂੰ ਸਦਾ ਹੀ ਰੋਜ਼ਾਨਾ ਹੀ ਅਰਦਾਸ ਕਰਨੀ ਚਾਹੀਦੀ ਹੈ। ਆਓ ਹੁਣ ਜੋ ਇਸ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ। ਰੋਜ਼ਾਨਾ ਦੀ ਤਰ੍ਹਾਂ ਸ਼ਰਧਾ ਸਤਿਕਾਰ ਭਾਵਨਾ ਮਨ ਦੀ ਇਕਾਗਰਤਾ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਅਧਿਆਤਮਕ ਆਤਮਕ ਪਰਮਾਰਥਕ ਲਾਹ ਪ੍ਰਾਪਤ ਕਰਨ ਦਾ ਯਤਨ ਕਰੀਏ। ਆਸਾ ਰਾਗ ਅੰਦਰ ਤੀਜੇ ਪਾਤਸ਼ਾਹ ਦੇ ਸ਼ੰਤ ਹਨ, ਦੋ ਅੰਕ ਬਾਕੀ ਹਨ। ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਸਾਹਿਬ ਦੇ ਜੋ ਸ਼ੰਤ ਹਨ ਆਰੰਭ ਹੋਣਗੇ। ਇਹਨਾਂ ਦੋ ਅੰਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੰਕ ਨੰਬਰ 9 ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਹੜੇ ਸਾਡੇ ਵਰਗੇ ਪਾਮਰ ਨੀਚ ਕਿਸਮ ਦੇ ਜੀਵ ਹਨ, ਅਗਿਆਨਤਾ ਦੇ ਭਰਮ ਦੇ ਗ੍ਰਸੇ ਹੋਏ, ਉਹਨਾਂ ਦੀ ਹਾਲਤ ਨੂੰ ਬਿਆਨ ਕਰਦਿਆਂ ਹੋਇਆਂ ਸਾਡੀ ਸਿਫਾਰਿਸ਼ ਕਰ ਰਹੇ ਹਨ ਵਾਹਿਗੁਰੂ ਦੇ ਦਰ ਤੇ। ਜਿਵੇਂ ਸਤਿਗੁਰਾਂ ਨੇ ਬਚਨ ਕੀਤੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿੱਤੈ ਲੈ ਹੋ ਵਾਰ। ਹੇ ਵਾਹਿਗੁਰੂ, ਜਗਤ ਵਿਕਾਰਾਂ ਦੀ ਅੱਗ ਵਿੱਚ ਸੜਦਾ ਪਿਆ ਹੈ, ਕ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਪਿਆ ਹੈ। ਇਹ ਸੜਦੇ ਭੁੱਜਦੇ ਜਗਤ 'ਤੇ ਸਾਨੂੰ ਤਰਸ ਆਉਂਦਾ ਹੈ, ਜਿਵੇਂ ਹੋ ਸਕਦਾ ਇਹਨਾਂ ਦੀ ਰੱਖਿਆ ਕਰ। ਜਿਸ ਦੁਆਰੇ ਰਾਹੀਂ ਇਹਨਾਂ ਨੂੰ ਤੂੰ ਬਚਾ ਸਕਦਾ, ਜਿਸ ਢੰਗ ਨਾਲ ਬਚਾ ਸਕਦਾ, ਉਸੇ ਤਰ੍ਹਾਂ ਹੀ ਉਸੇ ਢੰਗ ਤਰੀਕੇ ਦੁਆਰਾ ਹੀ ਇਹਨਾਂ ਦੀ ਰੱਖਿਆ ਜਿਵੇਂ ਕਿਵੇਂ ਜ਼ਰੂਰ ਕਰ। ਇਸੇ ਤਰ੍ਹਾਂ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਵੀ ਏਤੀ ਮਾਰ ਪਈ ਕੁਰਲਾਣੇ ਤੈਂ ਕਿ ਦਰਦ ਨਾ ਆਇਆ। ਸੋ ਭਾਵੇਂ ਉਹ ਸੰਸਾਰੀ ਬੰਦੇ ਵੱਲੋਂ ਬਾਬਰ ਵੱਲੋਂ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਉਹਦੇ ਵੱਲੋਂ ਮਾਰ ਪਈ ਹੈ। ਇੱਥੇ ਜਿਹੜੀ ਮਾਰ ਹੈ ਇਹ ਅਗਿਆਨ ਵੱਲੋਂ ਪਈ ਹੋਈ ਹੈ। ਅਗਿਆਨ ਤੇ ਭਰਮ ਜਿਹੜਾ ਇਹ ਜੀਆਂ ਨੂੰ ਗ੍ਰਸ ਰਿਹਾ ਹੈ ਤੇ ਸੰਸਾਰ ਦੇ ਖੋਟੇ ਮੋਹ ਵਿੱਚ, ਪਦਾਰਥਾਂ ਦੇ ਭਾਏ ਭਾਵ ਵਿੱਚ ਜਗਤ ਨੂੰ ਇਸ ਭਰਮ ਨੇ, ਇਸ ਅਗਿਆਨ ਨੇ ਲਾਇਆ ਹੋਇਆ। ਇਸ ਵਾਸਤੇ ਸਤਿਗੁਰੂ ਮਹਾਰਾਜ ਇਹਨਾਂ ਜੀਆਂ ਦੇ ਪਾਪ ਪੁੰਨ ਦੇ ਫਲ ਨੂੰ ਭੋਗਣ ਤੋਂ ਸੁਤੰਤਰ ਨਹੀਂ ਕਰ ਰਹੇ ਜੀਆਂ ਨੂੰ, ਸੋ ਬਲਕਿ ਦੱਸ ਰਹੇ ਨੇ ਕਿ ਇਹਨਾਂ ਦੇ ਕੁਝ ਵੱਸ ਵਿੱਚ ਨਹੀਂ ਹੈ, ਇਹਨਾਂ ਦੀ ਬੁੱਧ ਹੀ ਨਮਦਾ ਹੋ ਚੁੱਕੀ ਹੈ, ਇਹ ਕੁਛ ਕਰ ਨਹੀਂ ਸਕਦੇ। ਤੂੰ ਹੀ ਦਇਆ ਕਰੇ ਕਿਉਂਕਿ ਰਚਨਾ ਤੇਰੀ ਰਚੀ ਹੋਈ ਹੈ, ਤੂੰ ਕਿਰਪਾਲਤਾ ਕਰੇ ਤਾਂ ਸਿੱਧੇ ਮਾਰਗ 'ਤੇ ਚੱਲ ਸਕਦੇ ਨੇ। ਦਸਵੇਂ ਅੰਕ ਦੇ ਵਿੱਚ ਸਾਹਿਬ ਪਰਮਾਤਮਾ ਨੂੰ ਸੱਚ ਸਰੂਪ ਕਥਨ ਕਰਕੇ ਨਾਲ ਬੇਨਤੀ ਕਰ ਰਹੇ ਨੇ ਕਿ ਤੁਹਾਡੀ ਮਹਾਰਾਜ ਵਡਿਆਈ ਵੀ ਸੱਚੀ ਹੈ ਕਿਉਂਕਿ ਤੁਸੀਂ ਆਪ ਸੱਚੇ ਹੋ ਔਰ ਤੁਹਾਡੀ ਜਿਹੜੀ ਕੁਦਰਤ ਹੈ ਇਸ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਤੁਹਾਡਾ ਅੰਤ ਕੌਣ ਪਾਏਗਾ। ਸੋ ਇਸ ਪ੍ਰਕਾਰ ਜਿਹੜੇ ਤੇਰੀ ਵਡਿਆਈ ਆਪਣੇ ਮਨ ਵਿੱਚ ਵਸਾ ਕੇ ਤੇਰੇ ਗੁਣਾਂ ਨੂੰ ਗਾਉਂਦੇ ਹਨ, ਤੇਰੇ ਨਾਲ ਚਿੱਤ ਲਾ ਲੈਂਦੇ ਹਨ, ਸੋ ਉਹਨਾਂ ਨੂੰ ਸੱਚੇ ਪਾਤਸ਼ਾਹ ਤੂੰ ਆਪਣੇ ਨਾਲ ਮਿਲਾ ਲੈਂਦਾ, ਇਸ ਕਰਕੇ ਇਹ ਮੇਰੇ ਸੱਚੇ ਸਾਹਿਬ ਜੀ ਤੁਹਾਡੀ ਵਡਿਆਈ ਵੀ ਸੱਚੀ ਹੈ। ਆਓ ਸਤਿਗੁਰੂ ਜੀ ਦੇ ਇਹਨਾਂ ਮੁਕੱਦਸ ਬਚਨਾਂ ਨੂੰ ਵਿਚਾਰ ਕੇ ਲਾਹਾ ਪ੍ਰਾਪਤ ਕਰੀਏ। ਹਜ਼ੂਰ ਕਹਿੰਦੇ ਨੇ, ਇੱਕ ਜੰਤ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਏ। ਅਕਾਲ ਪੁਰਖ ਪਰਮਾਤਮਾ ਨੇ ਪੁਰਖ ਤੇ ਪ੍ਰਕਿਰਤੀ ਦੇ ਸੰਯੋਗ ਤੋਂ ਇਸ ਜਗਤ ਦੀ ਪੈਦਾਇਸ਼ ਕੀਤੀ ਹੈ, ਯਾਨੀ ਕਿ ਦੋ ਚੀਜ਼ਾਂ ਹਨ, ਇੱਕ ਬ੍ਰਹਮ ਤੇ ਇੱਕ ਮਾਇਆ। ਮਾਇਆ ਦੇ ਵਿੱਚ ਆਪਣੀ ਪਰਛਾਈ ਪਾਈ ਹੋਈ ਹੈ, ਇਹਨੂੰ ਕਲਪ ਤਦਾਤਮ ਸੰਬੰਧ ਵਿਦਵਾਨਾਂ ਨੇ ਕਥਨ ਕੀਤਾ। ਇਸ ਦੁਆਰਾ ਆਪਣਾ ਪਰਛਾਵਾਂ ਯਾਨੀ ਆਪਣੀ ਜੋਤ ਪਾ ਕੇ ਆਪ ਫਿਰ ਵੱਖ ਹੈ, ਨਿਰਲੇਪ ਹੈ, ਜਿਵੇਂ ਸੂਰਜ ਅਸਮਾਨ ਵਿੱਚ ਹੈ ਪਰ ਉਹਦਾ ਪ੍ਰਕਾਸ਼ ਸਾਰੀ ਧਰਤੀ ਤੇ ਚੰਗੇ ਮੰਦੇ ਥਾਵਾਂ ਤੇ ਸਾਰੇ ਜੀਆਂ ਤੇ ਪਹੁੰਚ ਰਿਹਾ, ਉਹਦੀਆਂ ਕਿਰਨਾਂ ਇੱਥੇ ਧਰਤੀ ਤੇ ਪਹੁੰਚ ਰਹੀਆਂ ਹਨ, ਪਰ ਉਹ ਨਿਰਖੋਭ ਹੈ, ਵੱਖਰਾ ਹੈ, ਨਿਰਲੇਪ ਹੈ। ਜਿਸ ਵੇਲੇ ਸੂਰਜ ਨੇ ਅਸਤ ਹੋਣਾ, ਅਲੋਪ ਹੋਣਾ ਹੈ, ਇਹ ਸਾਰੀਆਂ ਕਿਰਨਾਂ ਵੀ ਉਹਦੇ ਵਿੱਚ ਹੀ ਸਮਾ ਜਾਣੀਆਂ ਹਨ। ਇਸੇ ਤਰ੍ਹਾਂ ਸਾਰਿਆਂ ਜੀਆਂ ਜਨਤਾਂ ਦੇ ਵਿੱਚ ਜੋਤ ਵਾਹਿਗੁਰੂ ਦੀ ਹੈ ਅਤੇ ਹੁਕਮ ਵੀ ਪਰਮਾਤਮਾ ਦਾ ਹੀ ਵਰਤ ਰਿਹਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਹੁਕਮ ਦੇ ਵਿੱਚ ਉੱਤਮ ਬਣਾਉਂਦੇ ਹਨ, ਇੱਕ ਨੀਚ ਹਨ। ਹੁਕਮ ਦੇ ਅੰਦਰ ਹੀ ਜਿਹੜੇ ਉੱਤਮ ਲੋਕ ਹੈ ਉਹਨਾਂ ਨੂੰ ਸੁਖ ਮਿਲਦਾ ਹੈ, ਜਿਹੜੇ ਨੀਚ ਹਨ ਉਹਨਾਂ ਨੂੰ ਦੁੱਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਇਕਨਾਂ ਦੇ ਤਾਈਂ ਵਿਸ਼ੇਸ਼ ਬਖਸ਼ਿਸ਼ ਹੋ ਜਾਂਦੀ ਹੈ, ਇਕਨਾਂ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਮਤਲਬ ਇਹਨਾਂ ਬਚਨਾਂ ਦਾ ਇਹ ਹੈ ਕਿ ਜਦੋਂ ਤੱਕ ਜੀਵ ਹਉਂ ਧਾਰ ਕੇ, ਹੰਗਤਾ ਧਾਰ ਕੇ ਕੋਈ ਕਰਮ ਕਰਦਾ ਹੈ, ਚਾਹੇ ਪੁੰਨ ਤੇ ਚਾਹੇ ਪਾਪ, ਜਿਨ੍ਹਾਂ ਕਰਮਾਂ ਦੇ ਵਿੱਚ ਹੰਗਤਾ ਹੈ ਉਸ ਕਰਮ ਦੁਆਰਾ ਛੁਟਕਾਰਾ ਨਹੀਂ ਹੋ ਸਕੇਗਾ। ਜਦੋਂ ਤੱਕ ਇਹਦੀ ਹੰਗਤਾ ਨਹੀਂ ਮਿਟਦੀ, ਸੋ ਹੁਕਮ ਦੇ ਵਿੱਚ ਨਹੀਂ ਤੁਰਦਾ, ਐਨ ਆਪਣੀ ਅਪਣੱਤ ਛੱਡ ਕੇ ਯਾਨੀ ਕਿ ਨਿਸਲ ਨਹੀਂ ਹੋ ਜਾਂਦਾ ਚੰਗੀ ਤਰ੍ਹਾਂ, ਮਨ ਆਪਣੇ ਕਰਮਾਂ ਦੀ ਟੇਕ ਛੱਡ ਨਹੀਂ ਦਿੰਦਾ, ਆਪਣੇ ਆਪ ਦੀ ਟੇਕ ਛੱਡ ਨਹੀਂ ਦਿੰਦਾ, ਤੇ ਵਾਹਿਗੁਰੂ ਦੇ ਹੁਕਮ ਵਿੱਚ ਜਦੋਂ ਤੱਕ ਨਹੀਂ ਤੁਰਦਾ ਉਦੋਂ ਤੱਕ ਇਹਦਾ ਛੁਟਕਾਰਾ ਨਹੀਂ ਹੈ। ਕੱਲ ਵੀ ਬਚਨ ਆਏ ਸਨ ਕਿ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ। ਸਾਰਾ ਕੁਝ ਮਨੁੱਖ ਹੰਗਤਾ ਵਿੱਚ ਹੀ ਕਰਦਾ, ਚੰਗਾ ਕੰਮ ਕਰਦਿਆਂ ਵੀ ਹੰਗਤਾ ਹੈ ਤੇ ਬੁਰਾ ਕੰਮ ਕਰਨ ਵੇਲੇ ਵੀ ਹੰਗਤਾ ਧਾਰੀ ਹੋਈ ਹੈ। ਦੇਖੋ ਕੈਸੀ ਹਾਲਤ ਹੈ ਜੀਆਂ ਦੀ ਸਾਡੀ, ਚੰਗਾ ਕੰਮ ਕਰਦਿਆਂ ਤਾਂ ਹੰਗਤਾ ਆਉਂਦੀ ਹੈ, ਬੁਰਾ ਕਰਮ ਕਰਨ ਵੇਲੇ ਵੀ ਹੰਗਤਾ ਆ ਰਹੀ ਹੈ। ਕਿਵੇਂ? ਹਜ਼ੂਰ ਕਹਿੰਦੇ ਨੇ, ਨਿਤ ਨੇਫਲ ਕਰਮ ਕਮਾਵੈ ਬਫਾਵੈ ਦੁਰਮਤੀ ਆ। ਆਪਣੇ ਆਪ ਦੀ ਚਲਾਕੀ ਤੇ ਬੜਾ ਮਾਣ ਕਰਦਾ, ਜਦੋਂ ਕਿਸੇ ਨਾਲ ਜਬ ਆਣਾ ਬਲਵੰਚ ਕਰ ਝੂਠ ਤਬ ਜਾਣਾ ਜੱਗ ਜਿੱਤੀ ਆ। ਜਦੋਂ ਝੂਠ ਦਾ ਆਸਰਾ ਲੈ ਕੇ ਕਿਸੇ ਨਾਲ ਬਲਵੰਚ ਕਰਦਾ ਯਾਨੀ ਕਿ ਠੱਗੀ ਠੋਰੀ ਕਰਦਾ ਹੈ, ਹੇਰਾ ਫੇਰੀ ਕਰਦਾ ਹੈ, ਪਹਿਨਾਮੀ ਕਰਦਾ, ਧੋਖਾ ਫਰੇਬ ਕਰਦਾ, ਤੇ ਉਸ ਵੇਲੇ ਵੀ ਆਪਣੇ ਆਪ ਤੇ ਮਾਣ ਕਰ ਰਿਹਾ, ਹੰਗਤਾ ਕਰ ਰਿਹਾ ਹੈ ਕਿ ਮੈਂ ਚਲਾਕ ਬੜਾ ਹਾਂ, ਮੈਂ ਇਹਨੂੰ ਬੁੱਧੂ ਬਣਾ ਕੇ ਠੱਗ ਲਿਆ, ਪਰ ਠੱਗਿਆ ਹਾਫ ਜਾ ਰਿਹਾ। ਸੋ ਇਸ ਵਾਸਤੇ ਇਹ ਜਿੰਨੇ ਕਰਮ ਜੀਵ ਕਰਦਾ ਚੰਗੇ ਜਾਂ ਮੰਦੇ, ਉਹਨਾਂ ਦੇ ਵਿੱਚ ਹੰਗਤਾ ਛੁਪੀ ਹੋਈ ਹੈ, ਹੰਗਤਾ ਧਾਰ ਕੇ ਕਰ ਰਿਹਾ ਹੈ, ਇਸ ਵਾਸਤੇ ਇਹਨਾਂ ਦਾ ਫਲ ਕਰਮਾਂ ਦਾ ਇਹਨੂੰ ਆਪ ਨੂੰ ਭੋਗਣਾ ਪੈਂਦਾ। ਜੇ ਹੰਗਤਾ ਛੱਡ ਦੇਵੇ ਫਿਰ ਸੁਤੇ ਸਿੱਧ ਜੋ ਕਰਮ ਹੋਵੇਗਾ ਇਹਦਾ ਫਲ ਨਹੀਂ ਇਹਨੂੰ ਭੋਗਣਾ ਪਏਗਾ। ਹੰਗਤਾ ਕਾਰਨ ਹੀ ਮੰਦੇ ਚੰਗੇ ਕਰਮਾਂ ਦਾ ਫਲ ਭੋਗ ਰਿਹਾ, ਬੇੜੀਆਂ ਪਈਆਂ ਹੋਈਆਂ ਨੇ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਇੱਕ ਜੰਤ ਆਪ ਇੱਕ ਐਸੇ ਜੀਵ ਹਨ ਜਿਹੜੇ ਭਰਮ ਦੇ ਵਿੱਚ ਭੁੱਲੇ ਹੋਏ ਨੇ। ਅਗਿਆਨਤਾ ਦੇ ਵਿੱਚੋਂ ਭਰਮ ਦੀ ਪੈਦਾਇਸ਼ ਹੈ, ਅਗਿਆਨ ਜਿਵੇਂ ਹਨੇਰਾ, ਤੇ ਭਰਮ ਕੀ ਹੈ, ਜਿਵੇਂ ਹਨੇਰੇ ਕਰਕੇ ਰੱਸੀ ਸਭ ਪ੍ਰਤੀਤ ਹੁੰਦੀ ਆ। ਰੱਸੀ ਦਾ ਸਭ ਪ੍ਰਤੀਤ ਹੋਣਾ ਭਰਮ ਹੈ, ਤੇ ਪਿੱਛੇ ਮੁੱਢ ਜਿਸ ਕਾਰਨ ਰੂਪ ਹੈ, ਜਿਹੜਾ ਕਾਰਨ ਉਹ ਹਨੇਰਾ ਹੈ। ਕਾਰਨ ਰੂਪ ਅਗਿਆਨ ਹੈ, ਅਗਿਆਨ ਦੇ ਵਿੱਚੋਂ ਪੈਦਾਇਸ਼ ਹੋਈ ਹੈ ਭਰਮ ਦੀ। ਜੀਆਂ ਨੂੰ ਭਰਮ ਪੈ ਗਿਆ, ਸਾਧਨਾਂ ਦੀਆਂ ਅੱਖਾਂ ਖੁੱਲੀਆਂ ਹੋਈਆਂ ਹਨ ਕਿ ਸੰਸਾਰ ਤੇ ਸਦਾ ਨਹੀਂ ਰਹਿਣਾ, ਸਭ ਕੁਝ ਨਾਸ਼ਵਾਨ ਹੈ, ਸਭ ਪਤਾ। ਧੀਆਂ ਪੁੱਤਰਾਂ ਨੂੰ ਮੁੜ ਕੇ ਵੇਖਣ ਨਹੀਂ ਆਉਣਾ। ਅੱਜ ਇਹ ਸਾਡੇ ਧੀਆਂ ਪੁੱਤਰਾਂ ਨੇ, ਕੱਲ ਨੂੰ ਅਸੀਂ ਪਤਾ ਨਹੀਂ ਕਿਹਦੇ ਧੀ ਪੁੱਤ ਜਾ ਬਣਨਾ। ਸਭ ਕੁਛ ਪਤਾ, ਜੀਵ ਦੀਆਂ ਅੱਖਾਂ ਖੁੱਲੀਆਂ ਹੋਈਆਂ ਹਨ, ਪਰ ਫਿਰ ਵੀ ਝੂਠੇ ਸੰਸਾਰ ਦੇ ਝੂਠੇ ਪਦਾਰਥਾਂ ਵਿੱਚ ਮਨੁੱਖ ਦੀ ਬਿਰਤੀ ਗਲਤਾਨ ਹੋਈ ਹੋਈ ਹੈ। ਹੈ ਮਨੁੱਖ ਪਰ ਅਗਿਆਨਤਾ ਇੰਨੀ, ਭਰਮ ਇੰਨਾ ਪਿਆ ਹੋਇਆ ਭਈ ਇਹ ਝੂਠ ਨੂੰ ਸੱਚ ਮੰਨ ਕੇ ਤੁਰਿਆ ਫਿਰਦਾ, ਤੇ ਸੱਚ ਦਾ ਇਸਨੇ ਤਿਆਗ ਕੀਤਾ ਹੋਇਆ। ਇਸ ਵਾਸਤੇ ਇਹ ਵਾਹਿਗੁਰੂ ਜੀ, ਇੱਕ ਜਨਤ ਐਸੇ ਹਨ ਜਿਹੜੇ ਭਰਮ ਕਰਕੇ ਭੁੱਲੇ ਹੋਏ ਨੇ। ਤਿੰਨ ਸਹਿ ਆਪ ਭੁਲਾਏ, ਤਿਸ ਪਰਮਾਤਮਾ ਜੋ ਸਹਿ ਪਾਵ ਸ਼ਹੋ ਖਸਮ ਮਾਲਕ ਹੈ, ਉਸਨੇ ਆਪ ਹੀ ਇਹਨਾਂ ਨੂੰ ਭੁਲਾਇਆ ਹੋਇਆ। ਇਹਨਾਂ ਦੇ ਵੱਸ ਵਿੱਚ ਕੀ ਹੈ? ਭਾਵ ਇਹਨਾਂ ਦੀ ਵਿਚਾਰਗੀ ਤੇ ਤਰਸ ਕਰ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਜੇ ਜੀਵ ਭੁੱਲੇ ਹੋਏ ਆਪਣੇ ਕਰਮਾਂ ਦੇ ਅਨੁਸਾਰ ਦੁੱਖ ਪਾ ਰਹੇ ਨੇ ਤੇ ਇਹਨਾਂ ਦਾ ਕਸੂਰ ਕੋਈ ਨਹੀਂ, ਇਹ ਨਹੀਂ ਮਤਲਬ ਹੈ। ਇਹਨਾਂ ਦੀ ਵਿਚਾਰਗੀ ਤੇ, ਇਹਨਾਂ ਦੇ ਥੋੜ ਬਿਤੇ ਤੇ, ਭਾਵ ਥੋੜੀ ਸਮਰੱਥਾ ਹੋਣ ਕਰਕੇ, ਅਗਿਆਨਤਾ ਕਰਕੇ, ਗਰਸੇ ਹੋਏ ਹੋਣ ਕਰਕੇ ਤਰਸ ਕਰ ਰਹੇ ਨੇ ਸੱਚੇ ਪਾਤਸ਼ਾਹ। ਤਰਸ ਦੇ ਘਰ ਵਿੱਚ ਆ ਕੇ ਸਿਫਾਰਿਸ਼ ਕਰ ਰਹੇ ਨੇ। ਦੂਜਾ ਭਾਏ ਫਿਰ ਹੈ ਹਉਮੈ ਕਰਮ ਕਮਾਏ। ਹਜ਼ੂਰ ਕਹਿੰਦੇ ਨੇ ਹੰਗਤਾ ਮਮਤਾ ਧਾਰ ਕੇ ਕਰਮ ਕਮਾ ਰਹੇ ਨੇ। ਇੱਕ ਬਚਨ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਵੇਖੋ ਮੈਂ ਅਰਜ ਕੀਤੀ ਹੈ ਕਿ ਦੋ ਚੀਜ਼ਾਂ ਦੇ ਸੁਮੇਲ ਤੋਂ ਸ੍ਰਿਸ਼ਟੀ ਬਣੀ ਹੈ। ਇੱਕ ਹੈ ਬ੍ਰਹਮ, ਜਿਸ ਨੂੰ ਪੁਰਖ ਵੀ ਕਿਹਾ ਗਿਆ ਗ੍ਰੰਥਾਂ ਚ, ਦੂਜੀ ਹੈ ਪ੍ਰਕਿਰਤੀ ਯਾਨੀ ਕਿ ਮਾਇਆ। ਸੋ ਇਸੇ ਪ੍ਰਕਾਰ ਬਚਨ ਆਇਆ ਗੁਰੂ ਗ੍ਰੰਥ ਸਾਹਿਬ ਚ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਅੱਗੇ ਜਵਾਬ ਦਿੰਦੇ ਨੇ, ਦੁੱਖ ਸੁੱਖ ਇਹੋ ਜੀਓ ਵੱਧ ਹੈ ਹਉਮੈ ਕਰਮ ਕਮਾਏ। ਹਉਮੈ ਧਾਰ ਕੇ ਜਿਹੜੇ ਕਰਮ ਕਮਾਉਂਦਾ, ਇਸ ਕਰਕੇ ਦੁੱਖ ਤੇ ਸੁੱਖ ਵਿੱਚ ਬੱਝਾ ਹੋਇਆ, ਇਹਦਾ ਨਾਮ ਹੀ ਮਾਇਆ ਹੈ। ਹੰਗਤਾ ਤਿਆਗ ਕੇ ਜੋ ਸੁਤੇ ਸਦ ਹੋਵੇ, ਉਹ ਕਰਮ ਜਿਹੜਾ ਹੈ ਉਹ ਲੇਖੇ ਚ ਨਹੀਂ ਆਏਗਾ। ਜਿਹੜਾ ਕਰਮ ਹਉਮੈ ਧਾਰ ਕੇ ਕਮਾਉਂਦਾ ਹੈ, ਉਹ ਲੇਖੇ ਵਿੱਚ ਆਵੇਗਾ ਤੇ ਉਹਦਾ ਫਲ ਇਹਨੂੰ ਭੋਗਣਾ ਪਵੇਗਾ। ਵਸ਼ ਦੂਜਾ ਭਾਏ ਫਿਰ ਹੈ, ਦੂਜਾ ਭਾਗ ਕੀ ਹੈ? ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਕਰਕੇ ਵਿਨਾਸ਼ ਹੋ ਰਿਹਾ ਜੀਵ। ਦੂਜਾ ਹੈ ਮਾਇਆ ਦਾ ਮੋਹ। ਸੋ ਇਸ ਦਵੈਤ ਭਾਵ ਵਿੱਚ ਲੱਗ ਕੇ ਜੀਵ ਤੁਰੇ ਫਿਰਦੇ ਨੇ। ਹੰਗਤਾ ਧਾਰ ਕੇ ਕਰਮ ਕਮਾ ਰਹੇ, ਹਉਮੈ ਵਾਲੇ ਕਰਮ ਕਮਾ ਰਹੇ ਨੇ। ਸੋ ਇਸ ਵਾਸਤੇ ਇੱਕ ਹੈ ਵਾਹਿਗੁਰੂ, ਉਸਦਾ ਤਿਆਗ ਕੀਤਾ, ਉਸਦਾ ਚੇਤਾ ਭੁਲਾਇਆ ਹੋਇਆ। ਜਿਹੜੀ ਦੂਜੀ ਹੈ ਮਾਇਆ, ਉਹਦੇ ਮੋਹ ਵਿੱਚ ਗਰਸੇ ਹੋਏ ਕਰਮ ਕਮਾ ਰਹੇ ਨੇ, ਤੇ ਫਿਰ ਉਹਨਾਂ ਕਰਮਾਂ ਦੀ ਵੀ ਹਉਮੈ ਧਾਰੀ ਹੋਈ ਹੈ। ਹਉਮੈ ਤੋਂ ਰਹਿਤ ਹੋ ਕੇ ਕਰਮ ਨਹੀਂ ਕਮਾ ਰਹੇ, ਸੁਤੇ ਸਿੱਧ ਨਹੀਂ ਕਮਾ ਰਹੇ, ਹੰਗਤਾ ਮਮਤਾ ਧਾਰ ਕੇ ਕਰਮ ਕਮਾ ਰਹੇ ਨੇ। ਅੱਗੇ ਫਿਰ ਬਚਨ ਕਰਦੇ ਨੇ, ਤਿੰਨ ਸਹਿ ਆਪ ਭੁਲਾਏ, ਕੁਮਾਰਗ ਪਾਏ। ਉਸ ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਕੇ ਖੋਟੇ ਮਾਰਗ ਤੇ ਪਾ ਦਿੱਤਾ। ਤਿਨਕਾ ਕਿਛ ਨਾ ਵਸਾਈ, ਜੇ ਵਾਹਿਗੁਰੂ ਭਾਵ ਇਹਨਾਂ ਤੇ ਕਿਰਪਾਲਤਾ ਕਰਦਾ, ਜਿਸਨੇ ਰਚੀ ਹੈ ਰਚਨਾ, ਜਿਵੇਂ ਹੋਰਨਾਂ ਤੇ ਕਿਰਪਾਲਤਾ ਕੀਤੀ। ਯਾਨੀ ਕਿ ਸਤਿਗੁਰੂ ਮਹਾਰਾਜ ਇਹ ਦੱਸ ਰਹੇ ਨੇ ਕਿ ਬੰਦਗੀ ਕਰਨ ਵਾਲਾ ਮਨੁੱਖ ਆਪਣੇ ਆਪ ਤੇ ਹਉਮੈ ਨਹੀਂ ਕਰਦਾ ਕਿ ਮੈਂ ਤਰਿਆ ਹੋਇਆ। ਜਿਵੇਂ ਪੁਰਾਣੇ ਸਮਿਆਂ ਚ ਲੋਕ ਜਿਹੜੀ ਤਪੱਸਿਆ ਕਰਦੇ ਸੀ, ਸ਼ੁਭ ਕਰਮ ਕਰਦੇ ਸਨ ਆਪਣੇ ਛੁਟਕਾਰੇ ਲਈ, ਉਸ ਤਪੱਸਿਆ ਦੀ ਹੰਗਤਾ ਚੁੱਕ ਲੈਂਦੇ ਸਨ। ਯੋਗਾ ਅਭਿਆਸ ਕਰਨ ਵਾਲੇ ਯੋਗ ਦੀ ਹੰਕਾਰ ਹੰਗਤਾ ਚੱਕ ਲੈਂਦੇ ਸਨ। ਦਾਨ ਪੁੰਨ ਕਰਨ ਵਾਲੇ, ਅੱਜ ਵੀ ਐਸੀ ਹਾਲਤ ਹੈ, ਜਿਹੜਾ ਕਰਮ ਅਸੀਂ ਧਰਮ ਦਾ ਵੀ ਕਰਦੇ ਹਾਂ ਉਹਦੀ ਹੰਗਤਾ ਚੱਕ ਲੈਂਦੇ ਹਾਂ। ਸਤਿਗੁਰੂ ਮਹਾਰਾਜ ਜਿਹੜੇ ਸ਼ੁਭ ਮਾਰਗੀ ਹਨ, ਉਹਨਾਂ ਦੀ ਹਉਮੈ ਛਡਾ ਰਹੇ ਨੇ ਭਾਈ। ਜੀਆਂ ਨੂੰ ਖੋਟੇ ਮਾਰਗ ਤੇ ਪਿਆ ਹੋਇਆ ਵੇਖ ਕੇ ਤੁਹਾਨੂੰ ਹਉਮੈ ਨਹੀਂ ਫੁਰਨੀ ਚਾਹੀਦੀ ਕਿ ਅਸੀਂ ਚੰਗੇ ਰਸਤੇ ਤੇ ਚੱਲ ਰਹੇ ਹਾਂ, ਉਹ ਪੁੱਠੇ ਰਸਤੇ ਤੇ ਚੱਲ ਰਹੇ ਨੇ। ਤੁਹਾਨੂੰ ਵੀ ਸਿੱਧੇ ਰਸਤੇ ਤੇ ਤੋਰਨ ਵਾਲਾ ਅਕਾਲ ਪੁਰਖ ਹੈ, ਜੇ ਉਹਨਾਂ ਤੇ ਬਖਸ਼ਿਸ਼ ਕਰ ਦੇਵੇ ਤਾਂ ਉਹ ਵੀ ਸਿੱਧੇ ਰਸਤੇ ਤੇ ਚੱਲ ਪੈਣਗੇ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਸੁਤੰਤਰ ਕਰ ਰਹੇ ਨੇ ਕਿ ਬੁਰੇ ਕਰਮ ਕਮਾ ਰਹੇ ਤਾਂ ਕੋਈ ਗੱਲ ਨਹੀਂ। ਸੋ ਨਹੀਂ, ਐਸੀ ਗੱਲ ਨਹੀਂ ਹੈ, ਫਲ ਵੀ ਉਹਨਾਂ ਨੂੰ ਭੋਗਣਾ ਪਏਗਾ। ਇੱਕ ਬਚਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਹੰਗਤਾ ਛਡਾਉਂਦਿਆਂ ਹੋਇਆਂ ਸਤਿਗੁਰਾਂ ਨੇ, ਚੌਥੇ ਪਾਤਸ਼ਾਹ ਦਾ ਬਚਨ ਹੈ, ਇੰਜ ਬਚਨ ਕਰਦੇ ਨੇ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚਾ ਜੇ ਕਰ ਸਕੀਆ, ਆਪਣਾ ਕੀਤਾ ਕਿਛੂ ਨਾ ਹੋਵੇ, ਜੇ ਹਰ ਜਿਉਂ ਹਰ ਭਾਵੈ ਤਿਉ ਰੱਖੀਐ। ਮੇਰੇ ਹਰ ਜੀਉ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕ ਹੈ, ਜਿਉ ਭਾਵੈ ਤਿਵੈ ਬਖਸ਼। ਤੇ ਜੇ ਕੋਈ ਸਵਾਲ ਕਰੇ ਨਾ ਹੰਗਤਾ ਧਾਰ ਕੇ, ਤੇ ਨਹੀਂ ਜੀ ਅਸੀਂ ਆਪ ਕੁਛ ਕਮਾਇਆ, ਆਪ ਕੁਛ ਕਰਦੇ ਹਾਂ, ਜੇ ਕੁਛ ਕਰੋ ਹੀ ਨਾ ਤਾਂ ਫਿਰ ਰੱਬ ਕਿਤੇ ਛੱਤ ਪਾੜ ਕੇ ਦਿੰਦਾ, ਕਈ ਇਹੋ ਜਿਹੀਆਂ ਗੱਲਾਂ ਕਰਦੇ ਨੇ। ਸੋ ਇਸ ਵਾਸਤੇ ਉਹਨਾਂ ਦਾ ਪ੍ਰਸ਼ਨ ਦਾ ਜਵਾਬ ਦੇ ਰਹੇ ਨੇ ਸਤਿਗੁਰੂ, ਵੀ ਜੇ ਕੋਈ ਆਪਣੇ ਆਪ ਤੇ ਹੰਗਤਾ ਧਾਰਦਾ ਨਾ ਵੀ ਮੈਂ ਵੀ ਕੁਛ ਕਰ ਸਕਦਾ, ਨਹੀਂ ਸਾਰਾ ਕੁਝ ਰੱਬ ਨਹੀਂ ਕਰਦਾ, ਉਹਨੂੰ ਅਸੀਂ ਹੁਣ ਪ੍ਰਸ਼ਨ ਕਰਦੇ ਹਾਂ। ਹੇ ਵਾਹਿਗੁਰੂ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਤੁਸੀਂ ਪੰਜ ਤੱਤਾਂ ਨੂੰ ਰਚ ਕੇ ਸ੍ਰਿਸ਼ਟੀ ਸਾਜੀ ਹੈ, ਜੇ ਕੋਈ ਮਨੁੱਖ ਤੁਹਾਡਾ ਸ਼ਰੀਕ ਬਣਨ ਪਵੇ ਤੇ ਅਸੀਂ ਉਹਨੂੰ ਰੋਕਾਂਗੇ, ਤੇ ਸੱਜਣਾ ਪਹਿਲਾਂ ਛੇਵਾਂ ਤੱਤ ਪੈਦਾ ਕਰਕੇ ਵਿਖਾ। ਰੱਬ ਨੇ ਪੰਜ ਤੱਤ ਪੈਦਾ ਕੀਤੇ ਹਨ, ਉਹਨਾਂ ਪੰਜਾਂ ਤੱਤਾਂ ਵਰਗਾ ਅਜੇ ਤੱਕ ਕੋਈ ਛੇਵਾਂ ਤੱਤ ਪੈਦਾ ਨਹੀਂ ਕਰ ਸਕਿਆ। ਅੱਗ, ਹਵਾ, ਪਾਣੀ, ਧਰਤੀ, ਆਕਾਸ਼, ਇਹ ਪੰਜ ਤੱਤ ਵਾਹਿਗੁਰੂ ਨੇ ਰਚੇ ਨੇ। ਇਹਨਾਂ ਦੀ ਬਰਾਬਰਤਾ ਕਰਨ ਵਾਲਾ ਕੋਈ ਛੇਵਾਂ ਤੱਤ ਅਜੇ ਤੱਕ ਕੋਈ ਸਾਇੰਸਦਾਨ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਵੱਡੇ ਤੋਂ ਵੱਡਾ ਦਿਮਾਗੀ ਆਦਮੀ ਇਹ ਛੇਵਾਂ ਤੱਤ ਪੈਦਾ ਨਹੀਂ ਕਰ ਸਕਿਆ, ਨਾ ਕਰ ਸਕੇਗਾ। ਇਸ ਕਰਕੇ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵ ਹੈ, ਇੱਕ ਮਨਮੁਖ ਕਰਹਿ ਸਿਰ ਹੋਵੇ। ਹਰ ਕੀ ਵਡਿਆਈ ਹਉ ਆਖ ਨਾ ਸਕਾਂ, ਹਉ ਮੂਰਖ ਮੁਗਤ ਨਿਚਾਣ, ਜਨ ਨਾਨਕ ਕਉ ਹਰ ਬਖਸ਼ ਲੈ, ਮੇਰੇ ਸਵਾਮੀ ਸ਼ਰਨਾਗਤ ਪਿਆ ਅਜਾਣ। ਇੰਜੀ ਕਹਿਣਾ ਬਣਦਾ ਕਿ ਹੇ ਵਾਹਿਗੁਰੂ, ਅਸੀਂ ਅਜਾਣ, ਬੇਸਮਝ, ਨੀਚ, ਨਦਾਨ, ਮੂਰਖ, ਅਗਿਆਨੀ ਤੇਰੀ ਸ਼ਰਨ ਚ ਪਏ ਹੋਏ ਹਾਂ, ਹੋਰ ਸਾਡੇ ਕੋਲ ਕੁਝ ਨਹੀਂ ਹੈ, ਅਸੀਂ ਤੇਰਾ ਆਸਰਾ ਜ਼ਰੂਰ ਲਿਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਇਹਨਾਂ ਵਿਚਾਰੇ ਜੀਆਂ ਦੇ ਕੀ ਵੱਸ ਵਿੱਚ ਹੈ? ਇਹ ਸਤਿਗੁਰੂ ਦੇ ਘਰ ਦੀ ਵਡਿਆਈ ਹੈ ਕਿ ਸਤਿਗੁਰੂ ਜੀ ਹਉਮੈ ਨਹੀਂ ਫੁਰਨ ਦਿੰਦੇ ਸਿੱਖ ਨੂੰ ਮਾਸਾ ਵੀ। ਜਿਹੜਾ ਸੀ ਸੁਥਰੇ ਸ਼ਾਹ, ਇਹ ਦਰਬਾਰ ਚ ਬੈਠਾ ਹੋਇਆ, ਕਥਾ ਕੀਰਤਨ ਹੋ ਰਿਹਾ, ਤੇ ਇਹਨੇ ਪਿਛਾੜੀ ਕਰ ਲਈ, ਪਿਛਾ ਨੂੰ ਵੇਖਣ ਲੱਗ ਪਿਆ, ਬਹਿ ਗਿਆ ਮੂੰਹ ਪਿਛਾ ਨੂੰ ਕਰਕੇ। ਸਿੱਖਾਂ ਨੇ ਕਲਗੀਧਰ ਪਾਤਸ਼ਾਹ ਨੂੰ ਕਿਹਾ ਵੀ ਇਹ ਮਹਾਰਾਜ ਸੁਥਰੇ ਸ਼ਾਹ ਕੀ ਕਰਦਾ, ਇਹਨੇ ਪਿੱਠ ਕਰ ਲਈ ਰਾਗੀ ਸਿੰਘਾਂ ਵੱਲ। ਤੇ ਮਹਾਰਾਜ ਪੁੱਛਦੇ, ਸੁਥਰੇ ਸ਼ਾਹ ਉੱਠ ਭਾਈ ਕੀ ਗੱਲ? ਕਹਿਣ ਲੱਗਾ, ਮਹਾਰਾਜ ਬਾਕੀ ਤੁਹਾਡੇ ਸਿੱਖ ਢੀਠ ਬੜੇ ਆ, ਰੋਜ਼ ਚਪੇੜਾਂ ਖਾਈ ਜਾਂਦੇ, ਮੈਥੋਂ ਚਪੇੜਾਂ ਨਹੀਂ ਖਾਧੀਆਂ ਜਾਂਦੀਆਂ। ਮਤਲਬ ਉਹਦੇ ਬਚਨ ਵਿੱਚ ਤਰਕ ਭਰਿਆ, ਬਚਨ ਸੀ ਤਰਕ ਭਰਿਆ, ਦਲੀਲ ਨਾਲ ਗੱਲ ਕੀਤੀ ਸੀ, ਯੁਗਤੀ ਨਾਲ, ਭਈ ਇਹ ਸਤਿਗੁਰੂ ਮਹਾਰਾਜ ਦੇ ਉਪਦੇਸ਼ ਚੋਂ ਚਪੇੜਾਂ ਵੱਜਦੀਆਂ ਤੇ ਅਸੀਂ ਖਾਈ ਜਾਂਦੇ, ਅਸਰ ਕੋਈ ਨਹੀਂ ਕਰਦੇ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਇਸ ਤਰ੍ਹਾਂ ਚਪੇੜਾਂ ਮਾਰ ਮਾਰ ਸਾਡੀ ਹੰਗਤਾ ਦੂਰ ਕਰਦੇ ਨੇ। ਇਹੀ ਪ੍ਰਯੋਜਨ ਹੈ ਕਥਾ ਕੀਰਤਨ ਦਾ, ਵੀ ਸਾਡੇ ਮਨ ਨੂੰ ਚਪੇੜਾਂ ਵੱਜਣ, ਸਾਡਾ ਮਨ ਕਦੇ ਨਾ ਕਦੇ ਮੁੜੇ ਹੇਠਾਂ ਨੂੰ ਆਏ ਤਾਂ ਉਹਨੂੰ ਚੜਿਆ ਜਾਂਦਾ, ਹੰਗਤਾ ਭਰੀ ਜਾਂਦੀ, ਇਹਦੇ ਵਿੱਚ ਮੁੱਕਦੀ ਨਹੀਂ, ਚਾਹੀਦੀ ਸੀ ਘਟਣੀ, ਇਹ ਵੱਧਦੀ ਜਾਂਦੀ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਹੰਗਤਾ ਮੁਕਾ ਰਹੇ ਨੇ ਕਿ ਹੇ ਵਾਹਿਗੁਰੂ, ਇਸ ਆਪ ਪਰਮਾਤਮਾ ਨੇ ਇਹਨਾਂ ਜੀਆਂ ਨੂੰ ਭੁਲਾਇਆ ਹੋਇਆ, ਖੋਟੇ ਮਾਰਗ ਤੇ ਪਾਏ ਹੋਏ, ਇਹਨਾਂ ਦਾ ਕੁਛ ਵੱਸ ਨਹੀਂ ਹੈ। ਤਿੰਨ ਕੀ ਗਤ ਅਵਗਤ ਤੂੰ ਹੈ ਜਾਣਾ, ਇਹਨਾਂ ਦੀ ਸ਼ੁਭ ਗਤੀ ਕਿਵੇਂ ਹੋ ਸਕਦੀ ਹੈ, ਸ਼ੁਭ ਮਾਰਗ ਤੇ ਕਿਹੜਾ ਇਹਨਾਂ ਚੋਂ ਚੱਲ ਸਕਦਾ, ਤੇ ਅਵਗਤ ਖੋਟੀ ਗਤੀ, ਭੈੜੀ ਗਤੀ, ਭੈੜੀ ਅਵਸਥਾ ਕਿਉਂ ਇਹਨਾਂ ਦੀ ਹੋਈ ਹੈ? ਇਹਨਾਂ ਦੀ ਸ਼ੁਭ ਗਤੀ ਤੇ ਖੋਟੀ ਗਤੀ ਨੂੰ ਤੂੰ ਹੀ ਜਾਣਦਾ, ਤੇਰੇ ਤੋਂ ਬਗੈਰ ਇਹਨਾਂ ਦੇ ਅੰਦਰ ਨੂੰ ਕੋਈ ਨਹੀਂ ਜਾਣ ਸਕਦਾ, ਔਰ ਇਹ ਯੁਗਤੀ ਕੋਈ ਨਹੀਂ ਜਾਣ ਸਕਦਾ, ਇਹਨਾਂ ਦਾ ਪਾਰ ਉਤਾਰਾ ਕਿਵੇਂ ਹੋ ਸਕਦਾ। ਜਿਨ ਇਹ ਰਚਨਾ ਰਚਨ ਰਚਾਈ, ਜਿਸ ਆਪ ਜੀ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਨੂੰ ਰਚਾਇਆ ਹੈ, ਜਿਸ ਨੇ ਇਸ ਖਲਕਤ ਨੂੰ ਸਾਜਿਆ ਹੈ, ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ। ਸੋ ਇਸ ਪ੍ਰਕਾਰ ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਮਿਲਾਈ, ਪੰਚਮ ਵਿੱਚ ਆਕਾਸ਼ ਕਰ ਕਰਤਾ ਛਠਮ ਅਦਿਸ਼ਟ ਸਮਾਈ। ਤੂੰ ਆਪ ਵਿੱਚ ਸ੍ਰਿਸ਼ਟੀ ਦੇ ਸਾਜ ਕੇ ਵਿੱਚ ਸਮਾਇਆ ਹੋਇਆ ਤੇ ਅੰਤਰਜਾਮੀ ਹੈ, ਇਹਨਾਂ ਦੀ ਹਾਲਤ ਨੂੰ ਤੂੰ ਜਾਣਦਾ, ਸ਼ੁਭ ਗਤੀ ਕਿਵੇਂ ਹੋ ਸਕਦੀ ਹੈ, ਪੁੱਠੇ ਪਾਸੇ ਕਿਉਂ ਲੱਗੇ ਹੋਏ ਨੇ, ਖੋਟੀ ਗਤੀ ਤੇ ਸ਼ੁਭ ਗਤੀ ਨੂੰ ਤੂੰ ਜਾਣਦਾ ਜਿਸ ਨੇ ਇਸ ਰਚਨਾ ਨੂੰ ਰਚਿਆ ਹੈ। ਹੁਕਮ ਤੇਰਾ ਖਰਾ ਭਾਰਾ, ਹੇ ਵਾਹਿਗੁਰੂ, ਤੇਰਾ ਜਿਹੜਾ ਹੁਕਮ ਹੈ ਇਹ ਡਾਢਾ ਭਾਰਾ ਹੈ, ਤੇਰੇ ਹੁਕਮ ਦੇ ਅੰਦਰ ਚੱਲਣਾ ਔਖਾ ਬੜਾ। ਤੇਰਾ ਭਾਣਾ ਤੂੰ ਹੈ ਮਨਾ, ਇਹ ਜਿਸਨੂੰ ਹੋਹੇ ਦਯਾਲਾ, ਸੋਈ ਭਗਤ ਜੋ ਤੁਧ ਭਾਵੈ, ਜਿਸਨੂੰ ਤੂੰ ਕਿਰਪਾਲਾ। ਸੋ ਇਸ ਪ੍ਰਕਾਰ ਐਸੇ ਬੇਅੰਤ ਬਚਨ ਬਾਣੀ ਵਿੱਚ ਆਏ ਹਨ ਕਿ ਤੇਰੇ ਭਾਣੇ ਵਿੱਚ ਚੱਲਣਾ ਕਠਿਨ ਬਹੁਤ ਹੈ, ਔਖਾ ਬਹੁਤ ਹੈ, ਤੂੰ ਆਪ ਹੀ ਕਿਰਪਾ ਕਰਕੇ ਚਲਾਵੇਂ ਤਾਂ ਜੀਵ ਚੱਲ ਸਕਦਾ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿੱਸਾ ਬੁਝਾਏ, ਤੇਰੇ ਹੁਕਮ ਨੂੰ ਜੀਵ ਬੁੱਝ ਨਹੀਂ ਸਕਦਾ। ਜੇ ਕੋਈ ਕਵੇ ਤੇ ਵੇਖੋ ਜੀ ਸਭ ਕੁਝ ਹੁਕਮ ਵਿੱਚ ਹੀ ਆ, ਤੇ ਫਿਰ ਜੀਆਂ ਨੂੰ ਮੰਦੇ ਕਰਮਾਂ ਦਾ ਫਲ ਕਿਉਂ ਭੋਗਣਾ ਪੈਂਦਾ? ਇਹ ਹੁਕਮ ਨੂੰ ਬੁੱਝਣਾ ਹੀ ਤਾਂ ਸਭ ਤੋਂ ਔਖੀ ਗੱਲ ਹੈ। ਸੋ ਹਜ਼ੂਰ ਨੇ ਕਿਹਾ ਬਾਣੀ ਅੰਦਰ ਭਈ ਹੁਕਮ ਨਾ ਕਹਿਆ ਜਾਈ, ਜਿਵੇਂ ਰੱਬ ਦਾ ਕਥਨ ਨਹੀਂ ਹੋ ਸਕਦਾ ਇਸੇ ਤਰ੍ਹਾਂ ਪਰਮਾਤਮਾ ਦੇ ਹੁਕਮ ਦਾ ਕਥਨ ਵੀ ਨਹੀਂ ਕੋਈ ਕਰ ਸਕਦਾ। ਜਿੱਡਾ ਵੱਡਾ ਆਪ ਹੈ ਉਹਦਾ ਹੁਕਮ ਵੀ ਓਡਾ ਵੱਡਾ, ਵਰਤ ਹੁਕਮ ਹੀ ਰਿਹਾ ਹੈ। ਹੁਕਮ ਦੁਆਰਾ ਜੀਆਂ ਦੀ ਪੈਦਾਇਸ਼ ਹੋ ਰਹੀ, ਹੁਕਮ ਦੁਆਰਾ ਹੀ ਕਰਮ ਹੋ ਰਹੇ ਨੇ, ਹੁਕਮ ਦੁਆਰਾ ਹੀ ਚੰਗਾ ਮੰਦਾ ਫਲ ਮਿਲ ਰਿਹਾ, ਹੁਕਮ ਦੁਆਰਾ ਹੀ ਸ੍ਰਿਸ਼ਟੀ ਦਾ ਖਾਤਮਾ ਹੋਵੇਗਾ। ਹੈ ਸਾਰਾ ਕੁਝ ਹੁਕਮ ਅੰਦਰ, ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਪਰ ਹੁਕਮ ਖਰਾ ਭਾਰਾ ਬਹੁਤਾ ਕਠਿਨ ਹੈ ਕਥਨ ਕਰਨਾ। ਸੋ ਗੁਰਮੁਖ ਕਿਸੇ ਬੁਝਾਏ, ਕਿਸੇ ਵਿਰਲੇ ਨੂੰ ਗੁਰੂ ਦੁਆਰਾ ਤੂੰ ਬੁਝਾਉਣਾ, ਕਿਸੇ ਵਿਰਲੇ ਨੂੰ ਗੁਰੂ ਦੀ ਚਰਨੀ ਲਾ ਕੇ ਗੁਰਮੁਖ ਬਣਾ ਕੇ ਵਾਹਿਗੁਰੂ ਤੂੰ ਆਪ ਹੀ ਬਖਸ਼ਿਸ਼ ਕਰਕੇ ਆਪਣੇ ਹੁਕਮ ਦਾ ਜਿਹੜਾ ਗਿਆਤ ਹੈ, ਸੋਝੀ ਹੈ, ਗਿਆਨ ਹੈ ਉਹ ਬਖਸ਼ਦਾ। ਇਉਂ ਕਹਿ ਨਾਨਕ ਕਿਆ ਜੰਤ ਵਿਚਾਰੇ, ਇਉਂ ਕਹਿੰਦੇ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਇਹ ਜੰਤ ਵਿਚਾਰੇ ਕੀ ਹਨ, ਜਾਂ ਤੁਦ ਭਰਮ ਭੁਲਾਏ। ਜਦੋਂ ਤੂੰ ਆਪ ਹੀ ਇਹਨਾਂ ਨੂੰ ਭਰਮ ਕਰਕੇ ਭੁਲਾਇਆ ਹੋਇਆ ਤੇ ਫਿਰ ਇਹ ਜੰਤ ਵਿਚਾਰੇ ਕੀ ਹਨ? ਜੇ ਤੂੰ ਕਿਰਪਾ ਕਰੇ ਇਹਨਾਂ ਦੇ ਸਿਰ ਤੇ ਨਜ਼ਰ ਕਰੇ, ਮਿਹਰ ਕਰੇ, ਇਹ ਭਰਮ ਕਰਕੇ ਜਿਹੜੇ ਭੁੱਲੇ ਹੋਏ ਨੇ ਸਹੀ ਰਸਤੇ ਤੇ ਪੈ ਜਾਣ, ਭਰਮ ਦੀ ਨਿਵਿਰਤੀ ਹੋ ਜਾਏ, ਭਰਮ ਅਗਿਆਨ ਬਿਰਸ ਜਾਏ, ਇਹਨਾਂ ਦੇ ਅੰਦਰਲੀਆਂ ਅੱਖਾਂ ਖੁੱਲ ਜਾਣ ਤਾਂ ਤੇਰੀ ਬੰਦਗੀ ਕਰਨ ਲੱਗ ਜਾਣ। ਸੋ ਅੱਗੇ ਬਚਨ ਕਰਦੇ ਨੇ, ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ। ਹੇ ਵਾਹਿਗੁਰੂ ਜੀ, ਤੁਸੀਂ ਉਹ ਹੱਕ ਸੱਚ ਸਰੂਪ, ਸਾਰੇ ਦੇ ਸਾਰੇ ਸੱਚ ਸਰੂਪ ਮੇਰੇ ਸਾਹਿਬ ਮਾਲਕ, ਤੇ ਜਿਹੜਾ ਆਪ ਸੱਚਾ ਹੋਵੇ, ਸਾਰੇ ਦਾ ਸਾਰਾ ਸੱਚਾ ਸਮੂਲਚਾ ਹੀ, ਉਹਦੀ ਵਡਿਆਈ ਵੀ ਸੱਚੀ ਹੋਵੇਗੀ, ਜਿਹਦੇ ਵਿੱਚ ਰਤਾ ਜਿੰਨਾ ਝੂਠ ਕੂੜ ਨਹੀਂ। ਸੋ ਉਹਦੀ ਵਡਿਆਈ ਵੀ ਹਮੇਸ਼ਾ ਸੱਚੀ ਹੁੰਦੀ ਆ। ਸੋ ਇਸ ਪ੍ਰਕਾਰ ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਬੁੱਝਿਆ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆ, ਆਪਣੇ ਆਪ ਤੋਂ ਆਪ ਰੂਪ ਹੈ, ਉਸ ਨੂੰ ਕਿਸੇ ਨੇ ਬਣਾਇਆ ਨਹੀਂ। ਇਸ ਵਾਸਤੇ ਕਰਤੇ ਜਿੱਡੀ ਵਡਿਆਈ ਕਿਸੇ ਹੋਰ ਦੀ ਹੋ ਹੀ ਨਹੀਂ ਸਕਦੀ। ਫਿਰ ਉਹਦੀ ਵਡਿਆਈ ਝੂਠੀ ਮੁੱਠੀ ਨਹੀਂ ਕਿ ਉਹਦੇ ਸਾਹਮਣੇ ਕੋਈ ਵਡਿਆਈ ਕਰਦਾ ਪਿੱਠ ਪਿੱਛੇ ਨਿੰਦਿਆ, ਨਹੀਂ, ਉਹਦੀ ਜਿਹੜੀ ਵਡਿਆਈ ਹੈ, ਉਹਦਾ ਵੱਡਾਪਣ ਵੱਡਪਣ ਉਹ ਸੱਚਾ ਹੈ, ਝੂਠਾ ਮੂਠਾ ਨਹੀਂ। ਉਹ ਸੱਚੇ ਤਖਤ ਦਾ ਮਾਲਕ ਹੈ, ਸਦੀਵੀ ਮਲਕੀਅਤ ਹੈ ਉਸਦੀ। ਇਸ ਵਾਸਤੇ ਉਹ ਸਾਹਿਬ ਵੀ ਸੱਚਾ ਹੈ, ਉਸਦੀ ਵਡਿਆਈ ਵੀ ਸੱਚੀ ਹੈ। ਦੁਨੀਆਦਾਰ ਜਿਹੜੇ ਲੋਕ ਹਨ ਉਹਨਾਂ ਦੀ ਵਡਿਆਈ ਸਮਾਂ ਪਾ ਕੇ ਸੋਭਾ ਵਡਿਆਈ ਮੈਲੀ ਹੋ ਜਾਂਦੀ ਹੈ, ਸੱਚੀ ਵਡਿਆਈ ਨਹੀਂ ਹੈ, ਝੂਠੀ ਮੁੱਠੀ ਹੈ। ਕਿਉਂਕਿ ਬੰਦਾ ਹੀ ਝੂਠਾ, ਅੱਜ ਤਖ਼ਤ ਤੇ ਬੈਠਾ, ਕੱਲ ਨੂੰ ਤਖ਼ਤੇ ਤੇ ਪੈ ਜਾਣਾ, ਉਹਦੇ ਨਾਂ ਦੀ ਸਾਰੀ ਸਫੈਦੀ ਅਗਲੇ ਨੇ ਮੇਟ ਦੇਣੀ ਆ, ਉਹਦੇ ਨਾਂ ਦੇ ਚੱਲੇ ਹੋਏ ਜਿਹੜੇ ਪੱਥਰ ਲੱਗੇ ਹੋਏ ਹਨ, ਉਹਦਾ ਨਾਂ ਜਿੱਥੇ ਵਰਤ ਰਿਹਾ ਮੋਹਰਾਂ ਤੇ ਉਹਦੇ ਠੱਪੇ ਲੱਗੇ, ਉਹ ਵੀ ਮਿਟ ਜਾਣੇ। ਇਸ ਵਾਸਤੇ ਜੇ ਲੋਕ ਸੱਚੇ ਹੁੰਦੇ ਦੁਨਿਆਵੀ ਵਡਿਆਈ ਵਾਲੇ, ਤਾਂ ਸਿਕੰਦਰ ਵਰਗਿਆਂ ਦਾ ਨਾਮ ਨਿਸ਼ਾਨ ਨਾ ਇਸ ਦੁਨੀਆਂ ਤੋਂ ਮਿਟਦਾ, ਅੱਜ ਵੀ ਰਹਿੰਦਾ, ਬੜੀ ਦੁਨੀਆਂ ਜਿੱਤੀ ਹੋਈ ਸੀ। ਇੱਕ ਵਿਦਵਾਨ ਸੱਜਣ ਨੇ ਬਚਨ ਕੀਤਾ ਭਾਈ, ਜਦੋਂ ਮਰ ਗਿਆ ਸਿਕੰਦਰ ਤੇ ਇਹਦੀ ਮਾਂ ਕਬਰਾਂ ਚ ਲੱਭਦੀ ਫਿਰਦੀ, ਜਿਸ ਕਾ ਲਖਤੇ ਜਿਗਰ ਥਾ ਉਸ ਕਾ ਜਿਗਰ ਫਟਨੇ ਲਗਾ, ਪੂਛਤੀ ਹੈ ਹਰ ਬਸ਼ਰ ਕੋ ਹੈ ਸਿਕੰਦਰ ਕੌਣ ਜਾ, ਕਬਰ ਪਰ ਆਪਣੇ ਪਿਸਰ ਕੀ ਯੋਂ ਸੁਖਨ ਕਹਿਣੇ ਲਗੀ, ਐ ਸਿਕੰਦਰ ਵੋ ਮੁਹੱਬਤ ਮਤ ਭੁਲਾ, ਆਖਰ ਤੋ ਅਰਸ਼ ਸੇ ਆਵਾਜ਼ ਯੇ ਆਨੇ ਲਗੀ, ਆ ਚੁੱਕੇ ਹੈ ਲਾਖੋਂ ਸਿਕੰਦਰ ਕਈ ਦਫ਼ਾ ਇਸ ਜਗ੍ਹਾ। ਮਾਂ ਕੇ ਸਿਕੰਦਰ ਨੂੰ ਲੱਭਦੀ ਫਿਰਦੀਆਂ ਮਾਈਏ, ਇੱਥੇ ਲੱਖਾਂ ਸਿਕੰਦਰ ਭਸਮ ਹੋ ਗਏ, ਲੱਭੇ ਹੀ ਨਹੀਂ ਕਿੱਧਰ ਗਏ, ਤੂੰ ਇੱਕ ਸਿਕੰਦਰ ਦੀ ਗੱਲ ਕਰਦੀ ਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਦੁਨੀਆਦਾਰਾਂ ਦੀ ਵਡਿਆਈ ਸੱਚੀ ਨਹੀਂ ਹੈ, ਜਾਂ ਵਡਿਆਈ ਸੱਚੀ ਹੈ ਅਕਾਲ ਪੁਰਖ ਦੀ, ਤੇ ਜਾਂ ਉਹਦੇ ਪਿਆਰਿਆਂ ਦੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਬੰਦਗੀ ਕਰਕੇ ਪਰਮਾਤਮਾ ਵਿੱਚ ਜਿਹੜੇ ਅਭੇਦ ਹੋਏ ਹਨ ਉਹਨਾਂ ਦੀ ਵਡਿਆਈ ਸੱਚੀ ਹੋਵੇਗੀ। ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਸੋ ਅੱਜ ਵੀ ਦ੍ਰਿਸ਼ਟਾਂਤ ਦਿੱਤੇ ਜਾਂਦੇ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਅੱਜ ਵੀ ਸਤਿਗੁਰੂ ਕਹਿੰਦੇ ਨੇ, ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹੋਮੈ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੈ ਕੋਈ ਨਾ ਮੇਟੈ ਭਾਈ। ਅੱਜ ਵੀ ਉਹਨਾਂ ਦਾ ਨਾਮ ਹੈ, ਭਾਵੇਂ ਕਿ ਬੜੇ ਗਰੀਬ ਘਰਾਣਿਆਂ ਚ, ਜਿਨ੍ਹਾਂ ਨੂੰ ਅਖੌਤੀ ਨੀਵੀਆਂ ਜਾਤਾਂ ਕਿਹਾ ਜਾਂਦਾ, ਉਹਨਾਂ ਚ ਉਹਨਾਂ ਦੇ ਜਨਮ ਹੋਏ, ਪਰ ਬਹੁਤ ਉੱਚਾ ਮਰਤਬਾ ਪ੍ਰਾਪਤ ਕਰ ਲਿਆ। ਇਸ ਵਾਸਤੇ ਜੇ ਰੱਬ ਦੀ ਵਡਿਆਈ ਸੱਚੀ ਹੈ ਤਾਂ ਉਹਨਾਂ ਨੂੰ ਵਡਿਆਈ ਮਿਲੀ ਨਾ, ਸੱਚੇ ਅਕਾਲ ਪੁਰਖ ਦੀ ਵਡਿਆਈ ਨਾਲ ਜੁੜਨ ਕਰਕੇ ਉਹ ਵੀ ਮਹਾਨ ਬਣ ਗਏ। ਅੱਗੇ ਬਚਨ ਕਰਦੇ ਆ, ਤੂੰ ਪਾਰ ਬ੍ਰਹਮ ਬੇਅੰਤ ਸਵਾਮੀ, ਹੇ ਵਾਹਿਗੁਰੂ ਤੂੰ ਪਾਪਾਂ ਪੁੰਨਾਂ ਤੋਂ ਪਰੇ ਹੈ। ਬ੍ਰਹਮ ਦਾ ਅਰਥ ਹੈ ਸ਼ੁੱਧ ਸਰੂਪ ਹੈ, ਬੇਅੰਤ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦਾ, ਚਾਰੇ ਵੇਦ ਵੀ ਨਾ ਇਤੀ ਨਾ ਇਤੀ, ਬੇਅੰਤ ਹੈ ਬੇਅੰਤ ਹੈ, ਇੰਜ ਉਹਨਾਂ ਨੂੰ ਕਹਿਣਾ ਪਿਆ। ਛੇ ਸ਼ਾਸਤਰਾਂ ਵਾਲੇ ਵੀ ਸੋ ਅੰਤ ਨਹੀਂ ਪਾ ਸਕੇ, 18 ਪੁਰਾਣ ਲਿਖਣ ਵਾਲੇ ਅੰਤ ਨਹੀਂ ਪਾ ਸਕੇ, ਕੋਈ ਨਹੀਂ ਅੰਤ ਪਾ ਸਕਿਆ। ਦੁਆ ਸਹੰਸ ਰਸਨਾ ਸੁਹਾਈ, ਸ਼ੇਸ਼ ਨਾ ਸਕੈ ਤਾਸ ਗੁਣ ਗਾਈ। ਸੋ ਇਸ ਵਾਸਤੇ 2000 ਜਵਾਨਾਂ ਨਾਲ ਸ਼ੇਸ਼ ਨਾਗ ਨਿਤ ਨਵੇਂ ਨਾਂ ਉਚਾਰਦਾ, ਪਰ ਤੇਰਾ ਕਿਤੇ ਅੰਤ ਥੋੜਾ ਪਾ ਲਿਆ ਉਸਨੇ। ਸੋ ਇਸ ਪ੍ਰਕਾਰ ਪਰਮਾਤਮਾ ਦਾ ਅੰਤ ਇਹੀ ਹੈ ਜਿਹੜਾ ਉਸਨੂੰ ਬੇਅੰਤ ਕਹਿਣਾ। ਸਵਾਮੀ ਮਤਲਬ ਸਾਡੇ ਸਿਰ ਦੇ ਸਾਈ ਹੋ, ਖਸਮ ਹੋ, ਮਾਲਕ ਹੋ, ਤੇਰੀ ਕੁਦਰਤ ਕਹਿਣ ਨਾ ਜਾਈ। ਵਾਹਿਗੁਰੂ ਕਾਦਰ ਜਿਹੜਾ ਉਹ ਕੁਦਰਤ ਵਿੱਚ ਹੀ ਵਸਿਆ ਹੋਇਆ। ਜੇ ਕੋ ਕਵੇ ਵੀ ਕਾਦਰ ਵਿਖਾਓ ਕਿੱਡਾ ਕਾ, ਤਾਂ ਸੱਜਣੋ ਇਹ ਸਵਾਲ ਦਾ ਜਵਾਬ ਆ ਵੀ ਕੁਦਰਤ ਦਾ ਅੰਤ ਨਹੀਂ ਅਜੇ ਤੱਕ ਕੋਈ ਪਾ ਸਕਿਆ, ਤੇ ਕਾਦਰ ਦਾ ਕੌਣ ਅੰਤ ਪਾਏਗਾ। ਜਦੋਂ ਕੁਦਰਤ ਦਾ ਹਿਸਾਬ ਕਿਤਾਬ ਨਹੀਂ ਲੱਗ ਸਕਿਆ, ਹਜ਼ੂਰ ਕਹਿੰਦੇ ਨੇ ਕੁਦਰਤ ਦਿਸਾ ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕੁਤੇਬਾਂ ਕੁਦਰਤ ਸਰਬ ਵਿਚਾਰ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਜੀ ਜਹਾਨ। ਸੋ ਕੁਦਰਤ ਰੰਗੀ ਜਾਤੀ ਜਿਨਸੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਅਖੀਰ ਕਹਿੰਦੇ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ। ਪਾਕੀ ਨਾਈ ਪਾਕ ਫਾਰਸੀ ਭਾਸ਼ਾ ਦੇ ਬਚਨ ਹਨ। ਪਾਕ ਦਾ ਅਰਥ, ਪਾਕੀ ਨਾਈ ਦਾ ਅਰਥ ਹੈ ਪਵਿੱਤਰ ਵਡਿਆਈ ਵਾਲਾ, ਤੇ ਪਾਕ ਦਾ ਅਰਥ ਹੈ ਮੋਬਰਾ, ਮੁਬਾਰਾ ਦਾ ਅਰਥ ਹੈ ਨਿਰਲੇਪ। ਕੁਦਰਤ ਨੂੰ ਸਾਜ ਕੇ ਵਿੱਚ ਵਸਿਆ ਹੋਇਆ, ਕੁਦਰਤ ਲਿਬੜੀ ਤਿਬੜੀ ਹੈ, ਜਿਹੜੀ ਕੁਦਰਤ ਨੂੰ ਰਚਿਆ ਆਪ ਵਿੱਚ ਵਸਿਆ ਹੋਇਆ। ਕੁਦਰਤ ਵਿੱਚੋਂ ਕੋਈ ਚੋਰ ਹੈ, ਕੋਈ ਪਖੰਡੀ ਹੈ, ਕੋਈ ਕਿਸੇ ਤਰ੍ਹਾਂ ਦਾ, ਕੋਈ ਠੱਗ ਹੈ, ਕੋਈ ਬਦਮਾਸ਼ ਹੈ, ਕੋਈ ਵਿਸ਼ਈ ਹੈ, ਕੋਈ ਪਾਮਰ ਹੈ, ਪਰ ਆਪ ਨਿਰਲੇਪ ਹੈ। ਉਹਨੂੰ ਕਹਿੰਦੇ ਨੇ ਮੁਬਰਾ, ਵਿੱਚ ਵਸਦਾ ਹੋਇਆ ਨਿਰਲੇਪ ਹੈ, ਉੱਤੇ ਅਸਰ ਕੋਈ ਨਹੀਂ। ਪਾਪ ਪੁੰਨ ਕਾ ਇਸ ਲੇਪ ਨਾ ਲਾਗੈ, ਘੱਟ ਘੱਟ ਅੰਤਰ ਸਦ ਹੀ ਜਾਗ। ਇਸ ਵਾਸਤੇ ਹੈ ਵਾਹਿਗੁਰੂ ਤੇਰੀ ਕੁਦਰਤ ਵੀ ਕਹਿਣ ਨਾ ਜਾਈ, ਯਾਨੀ ਕਿ ਕਥਨ ਨਹੀਂ ਹੋ ਸਕਦੀ, ਤੇਰੀ ਕੁਦਰਤ ਦਾ ਵਖਿਆਨ ਨਹੀਂ ਹੋ ਸਕਦਾ ਕਿ ਕਿੱਡੀ ਕੁ ਵੱਡੀ ਕੁਦਰਤ ਹੈ। ਸੱਚੀ ਤੇਰੀ ਵਡਿਆਈ ਜਾਂ ਕੋ ਤੁਦ ਮਨ ਵਸਾਈ, ਇਹ ਜੋ ਤੇਰੀ ਮਹਾਨ ਸੱਚੀ ਵਡਿਆਈ ਹੈ, ਜਿਸ ਜੀਵ ਦੇ ਮਨ ਵਿੱਚ ਤੂੰ ਵਸਾ ਦਿੰਦਾ ਆਪਣੀ ਵਡਿਆਈ, ਸਦਾ ਤੇਰੇ ਗੁਣ ਗਾਵ ਹੈ। ਹਜ਼ੂਰ ਕਹਿੰਦੇ ਨੇ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆਂ। ਰੱਬ ਦੇ ਪਿਆਰੇ ਕੁਦਰਤ ਵਿੱਚੋਂ ਕਾਦਰ ਦੇ ਚਲਕਾਰਿਆਂ ਨੂੰ ਮਾਣਦੇ ਨੇ। ਦਰਿਆਵਾਂ ਦੀ ਸਲਲ ਸਲਲ, ਹਵਾ ਦੀ ਸਾਂ ਸਾਂ, ਇਹ ਸਾਰੀ ਕੁਦਰਤ ਵਿੱਚੋਂ, ਬਾਗ ਬਗੀਚਿਆਂ ਵਿੱਚੋਂ ਰੱਬ ਦੀ ਕੁਦਰਤ ਨਾਲ ਹੀ ਪ੍ਰੇਮ ਕਰਕੇ ਕਾਦਰ ਨੂੰ ਵਿੱਚੋਂ ਦੇਖਦੇ ਨੇ। ਕੁਦਰਤ ਦੇ ਵਿੱਚ ਕਾਦਰ ਨੂੰ ਸਮਾਇਆ ਹੋਇਆ ਜਾਣ ਕੇ ਸਾਰੀ ਕੁਦਰਤ ਨਾਲ ਪਿਆਰ ਪਾ ਲੈਂਦੇ ਰੱਬ ਦੇ ਪਿਆਰੇ। ਚੌਥਾ ਪਹਿਰ ਸਬਾਹ ਕੈ ਸੁਰਤਿਆਂ ਉਪਜਿਆ ਚਾਉ, ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਉ। ਉਹ ਕਹਿੰਦੇ ਇਸ ਕੁਦਰਤ ਦੇ ਵਿੱਚ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਵਿੱਚ ਖਲਕਤ ਵਸਿਆ ਹੋਇਆ। ਸੋ ਇਸ ਪ੍ਰਕਾਰ ਖਾਲਕ ਜਿਹੜਾ ਖਲਕਤ ਵਿੱਚ ਵਸਿਆ ਹੋਇਆ, ਇਸ ਤਰ੍ਹਾਂ ਮਹਾਰਾਜ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਮਨ ਵਿੱਚ ਵਡਿਆਈ ਵਸਾ ਦੇਣਾ, ਆਪ ਦੀ ਆਪਣੀ ਮਹਾਨਤਾ ਵਸਾ ਦੇਣਾ, ਉਹ ਤੇਰੀ ਮਹਾਨਤਾ ਕਰਕੇ ਤੇਰੇ ਤੇ ਯਕੀਨ ਕਰਕੇ ਸਦਾ ਲਈ ਤੇਰੇ ਗੁਣ ਗਾਉਣ ਲੱਗ ਜਾਂਦੇ ਨੇ। ਤੇਰੇ ਗੁਣ ਗਾਵੈ ਜਾਂ ਤੁਦ ਭਾਵੈ ਸੱਚੇ ਸਿਉਂ ਚਿਤ ਲਾਵੈ, ਹੇ ਸੱਚੇ ਵਾਹਿਗੁਰੂ ਤੇਰੇ ਗੁਣ ਉਹ ਹੀ ਗਾਉਂਦੇ ਨੇ ਜਦੋਂ ਤੈਨੂੰ ਪਾਉਂਦਾ ਹੈ, ਜਿਹੜੇ ਤੈਨੂੰ ਭਾ ਜਾਂਦੇ ਹਨ। ਜਦੋਂ ਤੈਨੂੰ ਪਾਉਂਦਾ ਕਿ ਆਪਣੇ ਪਿਆਰਿਆਂ ਤੋਂ ਆਪਣੇ ਗੁਣ ਗਵਾਵਾਂ, ਉਦੋਂ ਹੀ ਤੇਰੇ ਗੁਣ ਗਾਉਂਦੇ ਨੇ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਇਸ ਪ੍ਰਕਾਰ ਤੇਰੀ ਬਖਸ਼ਿਸ਼ ਨਾਲ ਜਦੋਂ ਤੈਨੂੰ ਭਾ ਜਾਂਦੇ ਹਨ ਤੇਰੇ ਪਿਆਰੇ, ਤਾਂ ਫਿਰ ਤੇਰੇ ਗੁਣ ਗਾਉਂਦੇ ਹਨ। ਤੇਰੇ ਗੁਣ ਗਾਉਂਦੇ ਹੋਏ ਹੇ ਸੱਚੇ ਅਕਾਲ ਪੁਰਖ ਜੀ ਤੇਰੇ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ, ਆਪਣੀ ਮਾਨਸਿਕ ਯਾਦ ਜਿਹੜੀ ਹੈ ਨਾ, ਮਨ ਦੀ ਯਾਦ ਤੇਰੇ ਵਿੱਚ ਵਸਾ ਲੈਂਦੇ ਨੇ। ਜਿਸਨੂੰ ਤੂੰ ਆਪੇ ਮਿਲ ਹੈ ਸੋ ਗੁਰਮੁਖ ਰਹਿ ਸਮਾਈ, ਜਿਸ ਦੇ ਉੱਪਰ ਤੂੰ ਬਖਸ਼ਿਸ਼ ਕਰਕੇ ਆਪਣਾ ਪ੍ਰੇਮ ਬਖਸ਼ ਕੇ ਆਪਣਾ ਨਾਮ ਬਖਸ਼ ਕੇ ਗੁਰੂ ਨਾਲ ਮਿਲ ਕੇ ਆਪ ਮਿਲਾ ਲੈਣਾ ਜਿਨ੍ਹਾਂ ਨੂੰ, ਉਹ ਗੁਰਮੁਖ ਤੇਰੇ ਸਰੂਪ ਵਿੱਚ ਹੀ ਸਮਾਇਆ ਰਹਿੰਦਾ, ਹਮੇਸ਼ਾ ਲੀਨ ਹੋਇਆ ਰਹਿੰਦਾ ਹੈ। ਇਉਂ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ। ਸਤਿਗੁਰੂ ਅਮਰਦਾਸ ਕਹਿੰਦੇ ਨੇ ਇਸ ਵਾਸਤੇ ਇਹ ਮੇਰੇ ਸਾਹਿਬ ਮਾਲਕ ਜੀ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਤੂੰ ਹੈ ਸੱਚਾ ਤੇ ਤੇਰੀ ਵਡਿਆਈ, ਤੇਰੀ ਮਹਾਨਤਾ, ਤੇਰੀ ਸਿਫਤ, ਤੇਰੀ ਉਪਮਾ ਵੀ ਸੱਚੀ ਹੈ। ਇਸ ਲਈ ਅਸੀਂ ਝੂਠੇ ਲੋਕਾਂ ਦੀ ਉਪਮਾ ਨਹੀਂ ਗਾਵਾਂਗੇ, ਝੂਠੇ ਲੋਕਾਂ ਦੀ ਵਡਿਆਈ ਨਹੀਂ ਗਾਵਾਂਗੇ, ਕਿਉਂਕਿ ਉਹ ਝੂਠੀ ਮੂਠੀ ਹੋਵੇਗੀ। ਅਸੀਂ ਤੇਰੀ ਸੱਚੀ ਵਡਿਆਈ ਗਾਵਾਂਗੇ, ਕਿਉਂਕਿ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਤੇਰੀ ਸਿਫਤ, ਤੇਰੀ ਵਡਿਆਈ, ਤੇਰੀ ਉਪਮਾ ਇਹ ਸੱਚੀ ਹੈ। ਸੋ ਇਸ ਪ੍ਰਕਾਰ ਤੇਰੀ ਸਭ ਅਸਨਾਈ, ਅਸਨਾਈ ਦਾ ਅਰਥ ਵੀ ਮਹਿਮਾ ਹੈ। ਸੋ ਇਸ ਵਾਸਤੇ ਸਾਚਾ ਸਾਹਿਬ ਸਾਚੀ ਨਾਈ, ਨਾਈ ਦਾ ਅਰਥ ਵੀ ਉਪਮਾ ਹੈ। ਜੇ ਸੱਚਾ ਹੈ ਸਾਹਿਬ ਤੇ ਉਹਦੀ ਨਾਈ ਉਪਮਾ, ਉਹਦੀ ਮਹਿਮਾ ਵਡਿਆਈ ਵੀ ਸੱਚੀ ਹੈ। ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਇਸ ਸ਼ਬਦ ਰਾਹੀਂ ਅਕਾਲ ਪੁਰਖ ਦੀ ਵਡਿਆਈ ਗਾਇਨ ਕਰਨ, ਉਚਾਰਨ ਕਰਨ, ਸਰਵਣ ਕਰਨ ਦਾ ਉਪਦੇਸ਼ ਦਿੱਤਾ ਹੈ। ਦਾਸ ਦੀ ਬੁੱਧ ਤੁੱਛ ਹੈ, ਦਾਸ ਪਾਸੋਂ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਮੱਗਰ ਰੂਪ ਵਿੱਚ ਇਹ ਬੁੱਧੀ ਦੇ ਵੱਸ ਦੀ ਗੱਲ ਨਹੀਂ ਜਾਣਨਾ, ਸਤਿਗੁਰੂ ਆਪ ਹੀ ਜਾਣਦੇ ਨੇ। ਅਤੇ ਸੱਚੇ ਪਾਤਸ਼ਾਹ ਮਿਹਰ ਕਰਨ, ਅਸੀਂ ਸਤਿਗੁਰੂ ਜੀ ਦੀ ਉਪਮਾ ਗਾਇਨ ਕਰਦੇ ਹਾਂ ਆਪਣਾ ਜੀਵਨ ਗੁਜ਼ਾਰੀਏ, ਹੋਈਆਂ ਗਲਤੀਆਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।